SBS ਦੇ ਨਿਊਜ਼ ਡੈਸਕ ਤੋਂ ਆਪ ਸਭ ਦਾ ਸਵਾਗਤ ਹੈ। ਅੱਜ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਕੀਤਾ ਅੰਤਰਰਾਸ਼ਟਰੀ ਸਰਹੱਦਾਂ ਸੰਬੰਧੀ ਕਈ ਵੱਡੇ ਬਦਲਾਵਾਂ ਦਾ ਐਲਾਨ। ਸੈਨੇਟ ਨੇ ਵੈਕਸੀਨ ਦੇ ਆਦੇਸ਼ਾਂ ਨੂੰ ਹਟਾਉਣ ਲਈ ਪੌਲਿਨ ਹੈਨਸਨ ਵੱਲੋਂ ਪੇਸ਼ ਕੀਤੇ ਬਿੱਲ ਨੂੰ ਕੀਤਾ ਰੱਦ। ਅਤੇ ਖੇਡਾਂ ਵਿੱਚ ਜੂਨੀਅਰ ਵਿਸ਼ਵ ਹਾਕੀ ਕੱਪ ਦੀਆਂ ਤਿਆਰੀਆਂ ਭੁਵਨੇਸ਼ਵਰ ਵਿੱਚ ਹੋਈਆਂ ਪੂਰੀਆਂ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਐਲਾਨ ਕੀਤਾ ਹੈ ਕਿ ਕੁਝ ਵੀਜ਼ਾ ਧਾਰਕਾਂ ਨੂੰ 1 ਦਸੰਬਰ ਤੋਂ ਬਿਨਾਂ ਕਿਸੇ ਐਗਜ਼ੈਂਪਸ਼ਨ ਲਈ ਅਪਲਾਈ ਕੀਤਿਆਂ ਆਸਟ੍ਰੇਲੀਆ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹਨਾਂ ਵੀਜ਼ਾ ਸ਼੍ਰੇਣੀਆਂ ਵਿੱਚ ਸਕਿੱਲਡ ਅਤੇ ਸਟੂਡੈਂਟ ਵੀਜ਼ਾ ਦੇ ਨਾਲ ਨਾਲ ਮਾਨਵੀ ਅਧਿਕਾਰਾਂ ਵਾਲੇ ਅਤੇ ਵਰਕਿੰਗ ਹੌਲੀਡੇ ਵੀਜ਼ਾ ਵੀ ਸ਼ਾਮਲ ਕੀਤੇ ਗਏ ਹਨ। ਸ਼੍ਰੀ ਮੋਰਿਸਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਵੱਲੋਂ ਆਮ ਹਾਲਾਤਾਂ ਵੱਲ ਕਦਮ ਪੁੱਟਣ ਦਾ ਇਹ ਇੱਕ ਹੋਰ ਬਹੁਤ ਵੱਡਾ ਮੀਲ ਪੱਥਰ ਹੈ।
The return of skilled workers and students to Australia is a major milestone in our pathway back. It's a major milestone about what Australians have been able to achieve and enable us to do. It will mean a lot for the economies of our country, right around the country, who need those workers and want to see those students return. And so we're looking forward to that occurring from the 1st of December. We have done this in an orderly way.
ਸ੍ਰੀ ਮੋਰਿਸਨ ਨੇ ਇਹ ਵੀ ਐਲਾਨ ਕੀਤਾ ਹੈ ਕਿ 1 ਦਸੰਬਰ ਤੋਂ ਹੀ ਜਾਪਾਨ ਅਤੇ ਸਾਊਥ ਕੋਰੀਆ ਦੇ ਪੂਰੀ ਤਰ੍ਹਾਂ ਨਾਲ ਵੈਕਸੀਨੇਟਿਡ ਨਾਗਰਿਕ ਬਿਨਾਂ ਕਿਸੇ ਕੁਆਰੰਟੀਨ ਤੋਂ ਆਸਟ੍ਰੇਲੀਆ ਆ ਸਕਣਗੇ। ਵਨ ਨੇਸ਼ਨ ਪਾਰਟੀ ਦੇ ਐਂਟੀ ਕੋਵਿਡ ਟੀਕਾਕਰਨ ਆਦੇਸ਼ ਬਿੱਲ ਨੂੰ ਸੈਨੇਟ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਬੇਸ਼ੱਕ ਸਰਕਾਰ ਦੇ ਹੀ 5 ਸੈਨੇਟਰਾਂ ਨੇ ਇਸ ਬਿੱਲ ਦਾ ਸਮਰਥਨ ਵੀ ਕੀਤਾ ਸੀ। ਲਿਬਰਲ ਜੇਰਾਰਡ ਰੈਨਿਕ, ਐਲਿਕਸ ਐਂਟਿਕ ਅਤੇ ਕੌਨਸੀਟਾ ਫੈਰਾਵੈਂਟੀ ਵੈਲਜ਼ ਨੇ ਇਸ ਬਿੱਲ ਦਾ ਸਮਰਥਨ ਕੀਤਾ ਸੀ। ਉਹਨਾਂ ਦੇ ਨਾਲ ਨਾਲ ਲਿਬਰਲ ਨੈਸ਼ਨਲਸ ਮੈਟ ਖੈਨਵਨ ਅਤੇ ਸੈਮ ਮੈਕਮੈਹਨ ਨੇ ਵੀ ਇਸ ਬਿੱਲ ਦਾ ਸਮਰਥਨ ਕੀਤਾ ਸੀ, ਜਦਕਿ ਸਰਕਾਰ ਦੇ ਏਜਡ ਕੇਅਰ ਵੈਕਸੀਨ ਮੈਂਡੇਟ ਅਤੇ ਰਾਜ ਦੇ ਜਨਤਕ ਸਿਹਤ ਆਦੇਸ਼ਾਂ ਦੇ ਵਿਰੋਧ ਵਿੱਚ ਜਾ ਕੇ ਅਜਿਹਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਅਸਹਿਮਤੀ ਰੱਖਣ ਵਾਲਿਆਂ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਸਮੇਂ ਸਮੇਂ ਉੱਤੇ ਮਤਭੇਦਾਂ ਨਾਲ ਨਜਿੱਠਿਆ ਜਾਂਦਾ ਰਿਹਾ ਹੈ। ਸੈਨੇਟ ਵਿੱਚ ਗਰਮਾ ਗਰਮ ਬਹਿਸ ਦੌਰਾਨ ਇਸ ਬਿੱਲ ਨੂੰ ਹਰਾਇਆ ਗਿਆ, ਜਦਕਿ ਤਸਮਾਨੀਆ ਦੀ ਸੈਨੇਟਰ ਜੈਕੀ ਲੈਂਬੀ ਨੇ ਕਿਹਾ ਕਿ ਲੋਕਾਂ ਦੀਆਂ ਚੋਣਾਂ ਦੇ ਨਤੀਜੇ ਤਾਂ ਸਾਹਮਣੇ ਆਉਂਦੇ ਹੀ ਹਨ। ਸੈਨੇਟਰ ਲੈਂਬੀ ਨੇ ਇਹ ਵੀ ਕਿਹਾ ਕਿ ਵਨ ਨੇਸ਼ਨ ਵੱਲੋਂ ਲੋਕਾਂ ਵਿੱਚ ਸਹਿਮ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਅਤੇ ਇਸ ਬਿੱਲ ਨੂੰ ਲੋਕਾਂ ਕੋਲੋਂ ਮਾਲੀ ਮਦਦ ਹਾਸਲ ਕਰਨ ਦੇ ਤਰੀਕੇ ਵਜੋਂ ਵੀ ਵਰਤਿਆ ਜਾਣਾ ਸੀ।
If you want to work with vulnerable people, you need to do a police check. If you want to work with kids, you do have to have a working with children check. That is the way it is. And we do that to keep people safe. How about that? We put others before ourselves. You can decide not to choose those checks. No one's forcing you. But if you don't do them, you can't work where you want to work. It's as simple as that. Being held accountable for your own actions isn't called discrimination. It's called being, you wouldn't believe it, a goddamn bloody adult. That's right as being an adult.
ਮੈਲਬਨ ਦੇ ਪੱਛਮੀ ਇਲਾਕੇ ਵਿੱਚ ਇੱਕ ਘਰ ਵਿੱਚ ਲੱਗੀ ਜਾਨਲੇਵਾ ਅੱਗ ਤੋਂ ਬਾਅਦ ਉਸ ਘਰ ਦੇ ਆਸ-ਪਾਸ ਰਹਿਣ ਵਾਲੇ ਲੋਕ ਬਹੁਤ ਹੀ ਸਦਮੇ ਵਿੱਚ ਚਲੇ ਗਏ ਹਨ। ਇਸ ਘਟਨਾ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ। ਇਹਨਾਂ ਮਰਨ ਵਾਲੇ 4 ਬੱਚਿਆਂ ਦੇ ਮਾਪੇ ਅਤੇ ਇੱਕ 8 ਸਾਲਾਂ ਦਾ ਬੱਚਾ ਅੱਗ ਵਿੱਚੋਂ ਬਚ ਕੇ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ ਸੀ ਅਤੇ ਇਹਨਾਂ ਨੂੰ ਵੈਰੀਵੀ ਦੇ ਹੀ ਇੱਕ ਹਸਪਤਾਲ ਵਿੱਚ ਇਲਾਜ ਲਈ ਦਾਖਲ ਕੀਤਾ ਗਿਆ ਸੀ। ਇਸ ਭਿਆਨਕ ਲੱਗੀ ਅੱਗ ਨੇ 3 ਅਤੇ 10 ਸਾਲਾਂ ਦੇ 2 ਲੜਕੇ ਅਤੇ 1 ਅਤੇ 6 ਸਾਲਾਂ ਦੀਆਂ 2 ਕੁੜੀਆਂ ਦੀ ਜਾਨ ਲੈ ਲਈ ਹੈ। ਪੁਲਿਸ ਵੱਲੋਂ ਇਸ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮਾਪਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਜਦਕਿ 8 ਸਾਲਾਂ ਦੇ ਲੜਕੇ ਨੂੰ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ ਹੈ। ਗੁਆਂਢੀ ਰਾਬਰਟ ਡੀਗਨ ਨੇ ਕਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਪੂਰਾ ਇਲਾਕਾ ਹੀ ਸਦਮੇ ਵਿੱਚ ਆ ਗਿਆ ਹੈ।
And the community sort of do get together a little bit and try and help each other where they can, and that's sort of a nice feeling, but it's still, you know, a devastating thing that's happened.
Victoria vich ajj lag de 1029 case ate 3 mautan darj kitiyan gaiyan han. ਅਜਿਹਾ ਉਦੋਂ ਹੋ ਰਿਹਾ ਹੈ ਜਦੋਂ ਰਾਜ ਆਪਣੇ 90% ਟੀਕਾਕਰਨ ਵਾਲੇ ਟੀਚੇ ਦੇ ਐਨ ਨਜ਼ਦੀਕ ਪਹੁੰਚ ਚੁੱਕਿਆ ਹੈ। ਇਸ ਸਮੇਂ ਰਾਜ ਵਿੱਚ 99% ਟੀਕਾਕਰਨ ਕੀਤਾ ਜਾ ਚੁੱਕਿਆ ਹੈ। ਇਸ ਦੇ ਨਾਲ ਹੀ ਨਿਊ ਸਾਊਥ ਵੇਲਸ ਵਿੱਚ ਵੀ ਲਾਗ ਦੇ 180 ਨਵੇਂ ਕੇਸ ਅਤੇ ਇੱਕ ਮੌਤ ਦਰਜ ਹੋਈ ਹੈ, ਜਦਕਿ 16 ਸਾਲਾਂ ਤੋਂ ਉੱਪਰ ਦੇ 91.8% ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਵੈਕਸੀਨੇਟ ਕੀਤਾ ਜਾ ਚੁੱਕਿਆ ਹੈ। ਯੂਨਾਈਟਿਡ ਸਟੇਟਸ ਦੀ ਪੁਲਿਸ ਦਾ ਕਹਿਣਾ ਹੈ ਕਿ ਵਿਨਕੌਨਸਨ ਵਿੱਚ ਕੀਤੀ ਜਾ ਰਹੀ ਇੱਕ ਪਰੇਡ ਉੱਤੇ ਇੱਕ ਕਾਰ ਚੜਾ ਦਿੱਤੇ ਜਾਣ ਕਾਰਨ 20 ਲੋਕ ਜ਼ਖਮੀ ਹੋ ਗਏ ਹਨ, ਜਦਕਿ ਕੁਝ ਇੱਕ ਦੀ ਮੌਤ ਵੀ ਹੋ ਗਈ ਦੱਸੀ ਜਾ ਰਹੀ ਹੈ। ਪ੍ਰਾਪਤ ਹੋਈ ਇੱਕ ਵੀਡੀਓ ਵਿੱਚ ਇੱਕ ਲਾਲ ਰੰਗ ਦੀ ਕਾਰ ਕ੍ਰਿਸਮਿਸ ਪਰੇਡ ਉੱਤੇ ਚੜ੍ਹਦੀ ਦੇਖੀ ਜਾ ਰਹੀ ਹੈ। ਲੋਕਾਂ ਵਿੱਚ ਇਸ ਘਟਨਾ ਕਾਰਨ ਹਫੜਾ ਤਫੜੀ ਪੈਦਾ ਹੋ ਗਈ ਸੀ। ਪੁਲਿਸ ਮੁਖੀ ਡੌਨ ਥੌਮਸਨ ਨੇ ਦੱਸਿਆ ਹੈ ਕਿ ਕੁਝ ਲੋਕਾਂ ਦੀ ਮੌਤ ਵੀ ਹੋ ਗਈ ਹੈ। ਹੁਣ ਪੇਸ਼ ਹਾਂ ਜੀ ਖੇਡ ਸਮਾਚਾਰ। ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ 24 ਨਵੰਬਰ ਤੋਂ 5 ਦਸੰਬਰ ਤੱਕ ਖੇਡੇ ਜਾਣ ਵਾਲੇ ਜੂਨੀਅਰ ਹਾਕੀ ਵਿਸ਼ਵ ਪੁਰਸ਼ ਮੁਕਾਬਲੇ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਭਾਰਤ ਦੇ ਨਾਲ ਇਸ ਟੂਰਨਾਮੈਂਟ ਵਿੱਚ ਵਿਸ਼ਵ ਦੀਆਂ 15 ਹੋਰ ਟੀਮਾਂ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰਨਗੀਆਂ। ਪਹਿਲਾ ਮੈਚ 24 ਨਵੰਬਰ ਨੂੰ ਸਵੇਰ ਵੇਲੇ ਬੈਲਜੀਅਮ ਅਤੇ ਸਾਊਥ ਅਫਰੀਕਾ ਵਿਚਾਲੇ ਹੋਵੇਗਾ ਅਤੇ ਇਸੇ ਦਿਨ ਭਾਰਤ ਦਾ ਪਹਿਲਾ ਭੇਡ ਵੀ ਫਰਾਂਸ ਦੇ ਨਾਲ ਹੋਣਾ ਹੈ। ਗੌਰਤਲਬ ਹੈ ਕਿ ਇਸ ਵਿਸ਼ਵ ਕੱਪ ਵਿੱਚ ਭਾਗ ਲੈਣ ਲਈ ਪਾਕਿਸਤਾਨ ਦੀ ਜੂਨੀਅਰ ਹਾਕੀ ਟੀਮ ਵੀ ਭਾਰਤ ਪਹੁੰਚ ਚੁੱਕੀ ਹੈ। ਹੁਣ ਇੱਕ ਨਜ਼ਰ ਮਾਰਾਂਗੇ ਜੀ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 72.38 ਸੈਂਟ ਦੇ ਬਰਾਬਰ, ਭਾਰਤ ਦੇ 53.80 ਅਤੇ ਪਾਕਿਸਤਾਨ ਦੇ 126.70 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦੀ ਜਾਣਕਾਰੀ। ਕੱਲ੍ਹ ਮੰਗਲਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਜ਼ਿਆਦਾ ਸਮੇਂ ਬੱਦਲਵਾਈ ਰਹੇਗੀ, ਤਾਪਮਾਨ 25 ਡਿਗਰੀ। ਐਡੀਲੇਡ ਦੇ ਵਿੱਚ ਇੱਕਾ ਦੁੱਕਾ ਮੀਂਹ ਪਵੇਗਾ, 25 ਡਿਗਰੀ। ਮੈਲਬਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 26 ਡਿਗਰੀ। ਹੋਬਾਰਟ ਦੇ ਵਿੱਚ ਵੀ ਅਜਿਹਾ ਮੌਸਮ, 22 ਡਿਗਰੀ। ਕੈਨਬਰਾ ਦੇ ਵਿੱਚ ਇੱਕਾ ਦੁੱਕਾ ਮੀਂਹ, 19 ਡਿਗਰੀ। ਵੁਲੋਂਗੋਂਗ ਦੇ ਵਿੱਚ ਮੀਂਹ ਪਵੇਗਾ, 21 ਡਿਗਰੀ। ਸਿਡਨੀ ਵਿੱਚ ਵੀ ਅਜਿਹਾ ਮੌਸਮ, ਤਾਪਮਾਨ 24 ਡਿਗਰੀ। ਨਿਊਕਾਸਲ ਦੇ ਵਿੱਚ ਥੋੜ੍ਹਾ ਬਹੁਤ ਮੀਂਹ ਪਵੇਗਾ, 24 ਡਿਗਰੀ। ਬ੍ਰਿਸਬੇਨ ਦੇ ਵਿੱਚ ਅਜਿਹਾ ਮੌਸਮ, 26 ਡਿਗਰੀ। ਕੇਨਸ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, 34 ਡਿਗਰੀ। ਅਤੇ ਡਾਰਵਨ ਦੇ ਵਿੱਚ ਤੂਫਾਨ ਆਉਣ ਦੇ ਆਸਾਰ ਹਨ, ਤਾਪਮਾਨ 35 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਖ਼ਬਰਾਂ।